ਥਾਕਤ ਬਦਕ ਮਾਇਆ ਧਾਰੀ ਤਿੰਨ ਜਮ ਜੋਹਨ ਲਾਗੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਸਾਖਤ ਪੁਰਸ਼ ਨੇ ਉਹ ਤੇ ਬਦਕ ਸ਼ਿਕਾਰੀ ਵਾਂਗ ਨੇ ਜਿਹੜੇ ਮਾਇਆ ਦਾ ਸ਼ਿਕਾਰ ਮਾਰਦੇ ਫਿਰਦੇ ਨੇ। ਸਾਖਤ ਬਦਕ ਮਾਇਆ ਧਾਰੀ ਜਿਹੜੇ ਮਾਇਆ ਦੀ ਇੱਛਾ ਨੂੰ ਧਾਰਨ ਵਾਲੇ ਸਾਖਤ ਪੁਰਸ਼ ਨੇ ਉਹ ਸ਼ਿਕਾਰੀ ਵਾਂਗੂ ਮਾਇਆ ਦੇ ਪਿੱਛੇ ਦੌੜੇ ਫਿਰਦੇ ਨੇ। ਤਿੰਨ ਜੰਮ ਜੋਹਣ ਲੱਗੇ ਤੇ ਜਿਵੇਂ ਚੋਰਾਂ ਨੂੰ ਮੋਰ ਪੈਂਦੇ ਨੇ ਜਿਹੜੇ ਮਾਇਆ ਨੂੰ ਘੇਰਦੇ ਫਿਰਦੇ ਨੇ ਤੇ ਫਿਰ ਜੰਮ ਉਹਨਾਂ ਨੂੰ ਤਾੜਨ ਲੱਗ ਜਾਂਦੇ ਨੇ। ਉਹ ਕਹਿੰਦੇ ਚੰਗਾ ਤੁਸੀਂ ਮਾਇਆ ਦਾ ਸ਼ਿਕਾਰ ਕਰੋ, ਅਸੀਂ ਤੁਹਾਡਾ ਸ਼ਿਕਾਰ ਕਰਾਂਗੇ। ਇਸ ਢੰਗ ਦੇ ਨਾਲ ਵੀ ਜਿਹੜੇ ਸਾਖਤ ਪੁਰਸ਼ ਨੇ ਮਾਇਆ ਤਾਰੀ ਉਹ ਤੇ ਮਾਇਆ ਦੇ ਮਗਰ ਸ਼ਿਕਾਰੀ ਵਾਂਗ ਫਿਰਦੇ ਨੇ, ਪਰ ਜਮ ਸ਼ਿਕਾਰੀ ਵਾਂਗੂ ਉਹਨਾਂ ਨੂੰ ਤਾੜਨ ਲੱਗ ਜਾਂਦਾ ਹੈ।
ਹੁਣ ਸਤਿਗੁਰ ਆ ਗਏ ਸੀਸ ਨਾ ਵੇਚਿਆ ਓਏ ਆਵਹਿ ਜਾਹੇ ਅਭਾਗੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜਿਹੜੇ ਅਭਾਗੇ ਭਾਗਾਂ ਤੋਂ ਹੀਣੇ ਮਨਮੁਖ ਨੇ ਉਹਨਾਂ ਨੇ ਆਪਣਾ ਸੀਸ ਸਤਿਗੁਰੂ ਦੇ ਅੱਗੇ ਵੇਚਿਆ ਨਹੀਂ ਹੈ, ਭਾਵ ਆਪਣਾ ਸਿਰ ਉਹਨਾਂ ਨੇ ਗੁਰੂ ਮਹਾਰਾਜ ਨੂੰ ਭੇਟਾ ਨਹੀਂ ਕੀਤਾ। ਓਏ ਆਵਹਿ ਜਾਹੇ ਅਭਾਗੇ, ਉਹ ਭਾਗਾਂ ਤੋਂ ਹੀਣੇ ਹਮੇਸ਼ਾ ਲਈ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਹੀ ਰਹਿੰਦੇ ਹਨ।
ਹਮਰਾ ਬਿਨੋ ਸੁਨਹੋ ਪ੍ਰਭ ਠਾਕੁਰ ਹਮ ਸਰਣ ਪ੍ਰਭੂ ਹਰ ਮੰਗੇ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹਮਰਾ ਬਿਨੋ ਸੁਨਹੋ ਪ੍ਰਭ ਠਾਕੁਰ। ਇੱਥੇ ਬਿਨੋ ਸ਼ਬਦ ਨੂੰ ਪੁਲਿੰਗ ਸ਼ਬਦ ਦੇ ਵਿੱਚ ਵਰਤਿਆ ਹੈ, ਕਿਉਂਕਿ ਹਮਰਾ ਸ਼ਬਦ ਜਿਹੜਾ ਪੁਲਿੰਗ ਦਾ ਵਿਸ਼ੇਸ਼ਣ ਹੈ। ਹਮਰਾ ਬਿਨੋ ਸੁਣੋ ਪ੍ਰਭ ਠਾਕੁਰ, ਹੇ ਵਾਹਿਗੁਰੂ ਜੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤਾ ਕਰਦੇ ਹਾਂ। ਜਿਵੇਂ ਨਿਹੰਗ ਸਿੰਘ ਉਹ ਪੁਲਿੰਗ ਸ਼ਬਦ ਵਧੇਰੇ ਬੋਲਦੇ ਨੇ, ਹਮਰਾ ਬਿਨੋ ਸੁਣੋ ਪ੍ਰਭ ਠਾਕੁਰ। ਭਗਤ ਧੰਨਾ ਜੀ ਨੇ ਵੀ ਇੱਕ ਸ਼ਬਦ ਉਚਾਰਨ ਕੀਤਾ, ਉਹਦੇ ਵਿੱਚ ਆਰਤੀ ਜੋ ਇਸਤਰੀ ਲਿੰਗ ਸ਼ਬਦ ਹੈ ਉਹਦੇ ਲਈ ਆਰਤਾ ਸ਼ਬਦ ਵਰਤਿਆ, ਗੋਪਾਲ ਤੇਰਾ ਆਰਤਾ, ਤੇਰਾ ਆਰਤਾ ਸ਼ਬਦ ਉੱਥੇ ਵਰਤਿਆ ਹੈ। ਇੱਥੇ ਸਤਿਗੁਰੂ ਨੇ ਵੀ ਬੇਨਤੀ ਦੀ ਥਾਂ ਹਮਰਾ ਬਿਨੋ, ਇਹ ਪੁਲਿੰਗ ਬਿਨੋ ਸ਼ਬਦ ਵਰਤਿਆ ਹੈ। ਹਮਰਾ ਬਿਨੋ ਸੁਣੋ ਪ੍ਰਭ ਠਾਕੁਰ, ਹੇ ਵਾਹਿਗੁਰੂ ਜੀ ਸਾਡਾ ਬੇਨਤਾ ਸੁਣੋ। ਜਿਵੇਂ ਨਿਹੰਗ ਸਿੰਘ ਪੁਲਿੰਗ ਸ਼ਬਦ ਬੋਲਦੇ ਨੇ, ਹਮ ਸ਼ਰਨ ਪ੍ਰਭੂ ਹਰ ਮੰਗੇ, ਅਸੀਂ ਮਹਾਰਾਜ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੀ ਸ਼ਰਨ ਮੰਗਦੇ ਹਾਂ, ਭਾਵ ਹਰ ਵੇਲੇ ਤੁਹਾਡੀ ਸ਼ਰਨ ਦੇ ਵਿੱਚ ਹੀ ਪਏ ਰਹੀਏ।
ਜਨ ਨਾਨਕ ਕੀ ਲਜ ਪਾਤ ਗੁਰੂ ਹੈ ਸਿਰ ਵਿੱਚ ਉਹ ਸਤਿਗੁਰ ਆ ਗਏ।
ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ ਸਾਡੀ ਤੇ ਲਜ ਪਾਤ ਵੀ ਗੁਰੂ ਹੀ ਹੈ, ਭਾਵ ਸਾਡੀ ਲੱਜਿਆ ਦੀ, ਸਾਡੀ ਲੱਜਿਆ ਰੱਖਣ ਵਾਲਾ, ਸਾਡੀ ਪਤ ਰੱਖਣ ਵਾਲਾ ਗੁਰੂ ਹੀ ਹੈ। ਸਿਰ ਵੇਚਿਓ ਸਤਿਗੁਰ ਅੱਗੇ, ਤੇ ਅਸੀਂ ਆਪਣਾ ਸਿਰ ਪਾਏ ਸਤਿਗੁਰੂ ਦੇ ਅੱਗੇ ਵੇਚ ਦਿੱਤਾ ਹੈ। ਸਿਰ ਤੋਂ ਮੁਰਾਦ ਹੈ ਵੀ ਆਪਣਾ ਦਿਮਾਗ ਵੀ, ਤੇ ਆਪਣੀ ਸੋਚ ਵੀ, ਆਪਣਾ ਖਿਆਲ ਵੀ, ਆਪਣਾ ਗਿਆਨ ਵੀ, ਆਪਣਾ ਧਿਆਨ ਵੀ, ਕਿਉਂਕਿ ਸਿਰ ਦੇ ਨਾਲ ਹੀ ਇਹਨਾਂ ਚੀਜ਼ਾਂ ਦਾ ਸੰਬੰਧ ਹੈ, ਅਸੀਂ ਸਾਰਾ ਕੁਝ ਹੀ ਗੁਰੂ ਦੇ ਅੱਗੇ ਵੇਚ ਦਿੱਤਾ ਹੈ।
ਗੌੜੀ ਪੂਰਵੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਆ ਆਪ ਗਵਾਇਆ।
ਹੁਣ ਅੱਗੇ ਫਿਰ ਗੌੜੀ ਦੀ ਪੂਰਬੀ ਜਾਤੀ ਵਿੱਚ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਰਾਮ ਗੁਰ ਕੈ ਬਚਨ ਹਰ ਪਾਇਆ ਰਹਾਓ। ਆਪਣਾ ਤਜਰਬਾ ਦੱਸਦੇ ਨੇ, ਹੇ ਭਾਈ ਅਸੀਂ ਗੁਰੂ ਦੇ ਬਚਨਾਂ ਨੂੰ ਮੰਨ ਕੇ, ਗੁਰੂ ਦੇ ਬਚਨਾਂ ਨੂੰ ਕਮਾ ਕੇ ਹਰ ਪਾਇਆ, ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ। ਆ ਜੋ ਸਤਿਗੁਰੂ ਦੀ ਬਾਣੀ ਹੈ, ਸਤਿਗੁਰੂ ਦੇ ਬਚਨ ਨੇ, ਜਿਹੜਾ ਇਹਨਾਂ ਨੂੰ ਮੰਨ ਲਵੇ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਹਮ ਅਹੰਕਾਰੀ ਅਹੰਕਾਰ ਅਗਿਆਨ ਮਤ, ਅਸੀਂ ਹੰਕਾਰੀ ਸਾਂ ਕਿਉਂਕਿ ਸਾਡੇ ਮਨ ਦੇ ਵਿੱਚ ਹੰਕਾਰ ਸੀ, ਤਨ ਦਾ ਹੰਕਾਰ ਸੀ, ਧਨ ਦਾ ਹੰਕਾਰ ਸੀ, ਮਾਇਆ ਦਾ ਹੰਕਾਰ ਸੀ, ਵਿਦਿਆ ਦਾ ਹੰਕਾਰ ਸੀ, ਪਤਾ ਨਹੀਂ ਕਿੰਨੇ ਪ੍ਰਕਾਰ ਦਾ ਹੰਕਾਰ ਹੈ। ਅਤੇ ਅਗਿਆਨ ਮਤ, ਸਾਡੀ ਬੁੱਧੀ ਵੀ ਅਗਿਆਨ ਦੇ ਨਾਲ ਭਰੀ ਹੋਈ ਸੀ। ਗੁਰ ਮਿਲਿਆ ਆਪ ਗਵਾਇਆ, ਅਤੇ ਅਸਾਂ ਗੁਰੂ ਦੇ ਨਾਲ ਮਿਲ ਕੇ ਆਪਾ ਪਾਪ ਹੰਕਾਰ ਨੂੰ ਗਵਾ ਦਿੱਤਾ, ਜਿਸ ਦਾ ਸਦਕਾ ਸਾਡੀ ਬੁੱਧੀ ਨਿਰਮਲ ਹੋ ਗਈ ਹੈ।
ਹਉਮੈ ਰੋਗ ਗਿਆ ਸੁਖ ਪਾਇਆ ਧਨ ਧਨ ਗੁਰੂ ਹਰ ਰਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਧਨ ਹੈ ਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੀ ਕਿਰਪਾ ਦੇ ਨਾਲ ਹਉਮੈ ਰੋਗ ਗਿਆ, ਹਉਮੈ ਦਾ ਰੋਗ ਚਲਿਆ ਗਿਆ, ਕਿਉਂਕਿ ਹੋਮੈ ਦਾ ਰੋਗ ਇਹ ਦੀਰਘ ਰੋਗ ਸੀ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਸਤਿਗੁਰੂ ਨੇ ਫਰਮਾਇਆ ਹੈ, ਹੋਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਇਹ ਜਿਹੜਾ ਹੋਮੈ ਦਾ ਦੀਰਘ ਰੋਗ ਸੀ, ਇਹ ਹੁਣ ਗੁਰੂ ਦੀ ਕਿਰਪਾ ਦੁਆਰਾ ਚਲਿਆ ਗਿਆ ਹੈ। ਸਤਿਗੁਰੂ ਨੇ ਐਸਾ ਨਾਮ ਦਾ ਦਾਰੂ ਦਿੱਤਾ ਹੈ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮਕੀ ਫੰਦਾ। ਉਸਨੇ ਹੋਮੈ ਦੇ ਰੋਗ ਨੂੰ ਕੱਟ ਦਿੱਤਾ ਹੈ। ਇਉਂ ਹੋਮੈ ਰੋਗ ਗਿਆ, ਸਾਡੇ ਮਨ ਵਿੱਚੋਂ ਹੋਮੈ ਦਾ ਰੋਗ ਚਲਿਆ ਗਿਆ ਹੈ, ਸੁੱਖ ਪਾਇਆ ਅਤੇ ਅਸੀਂ ਆਤਮਕ ਸੁੱਖ ਪ੍ਰਾਪਤ ਕਰ ਲਿਆ ਹੈ। ਕਿਉਂਕਿ ਜਿੰਨਾ ਚਿਰ ਤੱਕ ਹੋਮੈ ਦਾ ਰੋਗ ਚਿੰਬੜਿਆ ਹੋਵੇ, ਉਨਾ ਚਿਰ ਤੱਕ ਆਤਮਕ ਸੁੱਖ ਨਹੀਂ ਸਾਨੂੰ ਪ੍ਰਾਪਤ ਹੋ ਸਕਦਾ। ਜਦੋਂ ਹੋਮੈ ਦਾ ਰੋਗ ਚਲਿਆ ਜਾਵੇ, ਫਿਰ ਹੀ ਆਤਮਕ ਸੁੱਖ ਮਿਲਦਾ ਹੈ। ਅਤੇ ਹੋਮੈ ਦਾ ਰੋਗ ਗਿਆ ਹੈ ਗੁਰੂ ਅਤੇ ਅਕਾਲ ਪੁਰਖ ਦੀ ਸਾਂਝੀ ਕਿਰਪਾ ਨਾਲ। ਤਨ ਧਨ ਗੁਰੂ ਹਰ ਰਾਇਆ, ਇਸ ਲਈ ਗੁਰੂ ਵੀ ਧਨ ਹੈ ਅਤੇ ਪਾਤਸ਼ਾਹ ਪਰਮੇਸ਼ਰ ਵੀ ਧਨਤਾ ਯੋਗ ਹੈ।
ਰਾਮ ਗੁਰ ਕੈ ਬਚਨ ਹਰ ਪਾਇਆ।
ਸਤਿਗੁਰੂ ਫਰਮਾਉਂਦੇ ਨੇ, ਰਾਮ ਹੇ ਭਾਈ, ਅਸੀਂ ਗੁਰੂ ਦੇ ਬਚਨਾਂ ਦੁਆਰਾ ਹੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਬਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ,
ਮੇਰਾ ਹੀਰੈ ਪ੍ਰੀਤ ਰਾਮ ਰਾਏ ਕੀ, ਗੁਰਮਾਰਗ ਪੰਥ ਬਤਾਇਆ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰੇ ਹਿਰਦੇ ਵਿੱਚ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਮਿਲਣ ਦੀ ਤਾਂਘ ਸੀ। ਪ੍ਰੀਤ ਦਾ ਅਰਥ ਹੁੰਦਾ ਤਾਂਘ, ਤੜਪ, ਖਿੱਚ, ਮੁਹੱਬਤ। ਹਜ਼ੂਰ ਕਹਿੰਦੇ, ਮੇਰੇ ਹਿਰਦੇ ਵਿੱਚ ਉਸ ਪਾਤਸ਼ਾਹ ਪਰਮੇਸ਼ਰ ਦੇ ਮਿਲਣ ਦੀ ਤਾਂਘ ਸੀ, ਗੁਰਮਾਰਗ ਪੰਥ ਬਤਾਇਆ। ਅਤੇ ਪੂਜਨੀਕ ਸਤਿਗੁਰੂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦਾ ਸਹੀ ਰਸਤਾ ਸਾਨੂੰ ਦੱਸ ਦਿੱਤਾ। ਮਾਰਗ ਪੰਥ ਇਹ ਦੋ ਸ਼ਬਦ ਵਰਤੇ ਨੇ, ਇਹਨਾਂ ਦਾ ਮੁੱਖ ਅਰਥ ਰਸਤਾ ਹੀ ਹੈ। ਪਰ ਜੇ ਹੁਣ ਦੋਹਾਂ ਨੂੰ ਤੁਸੀਂ ਅਰਥ ਵਿੱਚ ਲਾਉਣਾ ਹੋਵੇ, ਗੁਰਮਾਰਗ ਪੰਥ ਬਤਾਇਆ ਅਤੇ ਗੁਰੂ ਮਹਾਰਾਜ ਨੇ ਜਿਹੜੇ ਹੋਰ ਮਾਰਗ ਵੀ ਨੇ ਨਾ ਸੰਸਾਰ ਦੇ ਵਿੱਚ, ਪਰ ਜਿਹੜੇ ਹੋਰ ਮਾਰਗ ਸਨ ਉਹਨਾਂ ਵਿੱਚੋਂ ਸਭ ਤੋਂ ਉੱਤਮ ਪੰਥ ਰਸਤਾ ਜੋ ਗੁਰਸਿੱਖੀ ਦਾ ਮਾਰਗ ਸੀ ਕਿ ਤੁਸ ਆਪਣਾ ਪੰਥ ਨਿਰਾਲਾ ਅਥਵਾ ਗੁਰਮੁਖ ਗਾਡੀ ਰਾਹ ਚਲਾਇਆ, ਸਾਨੂੰ ਉਹ ਸਹੀ ਰਸਤਾ ਗੁਰੂ ਮਹਾਰਾਜ ਨੇ ਦੱਸ ਦਿੱਤਾ। ਭਾਈ, ਇਸ ਰਸਤੇ ਤੁਰੋ ਅਤੇ ਤੁਹਾਨੂੰ ਇਸ ਢੰਗ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਗੁਰਮਤ ਮਾਰਗ ਦੇ ਅਸੂਲ ਨੇ। ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ, ਮਨ ਦੁਆਰਾ ਸਿਮਰਨ ਕਰਨਾ, ਇਹ ਰਸਤਾ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਹੈ। ਨਹੀਂ ਤਾਂ ਹੋਰ ਜਿਹੜੇ ਪੁਰਾਣੇ ਰਿਸ਼ੀ ਮੁਨੀ ਰਹਿਬਰ ਜਾਂ ਅਵਤਾਰ ਹੋਏ ਨੇ, ਉਹ ਤਾਂ ਕਹਿੰਦੇ ਜੇ ਰੱਬ ਨੂੰ ਮਿਲਣਾ ਪਹਿਲਾਂ ਆਪਣਾ ਘਰ ਦਾ ਮੋਹ ਛੱਡੋ, ਪਰਿਵਾਰ ਦਾ ਮੋਹ ਛੱਡੋ, ਮਾਇਆ ਨੂੰ ਛੱਡੋ, ਸੰਸਾਰ ਤੋਂ ਪਾਸਾ ਵੱਟੋ, ਤਾਂ ਤੁਹਾਨੂੰ ਰੱਬ ਮਿਲੇਗਾ। ਪਰ ਸਤਿਗੁਰੂ ਨੇ ਸਾਨੂੰ ਐਸਾ ਰਸਤਾ ਦੱਸ ਦਿੱਤਾ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਸਾਨੂੰ ਘਰ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਰਸਤਾ ਕਿਹੜਾ ਸੀ? ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਨੇ, ਜੈਸੇ ਜਲ ਮੈਂ ਕਵਲ ਨਰਾਲੋਂ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਆ ਨਾਨਕ ਨਾਮ ਵਿਖਾਣੇ। ਉਹ ਸੁਰਤ ਸ਼ਬਦ ਦੇ ਸੁਮੇਲ ਦਾ ਇੱਕ ਸਿੱਖੀ ਦਾ ਮਾਰਗ ਹੈ, ਜਿਹੜਾ ਗੁਰੂ ਨੇ ਸਾਨੂੰ ਰਸਤਾ ਦੱਸਿਆ ਵੀ ਤੁਸੀਂ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖਣਾ। ਕੰਮ ਵੀ ਕਰੀ ਜਾਓ, ਕਿਰਤ ਵੀ ਕਰੀ ਜਾਓ, ਹੋਰ ਜੋ ਮਰਜ਼ੀ ਕਰਨਾ ਕਰੀ ਜਾਓ, ਪਰ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖੋ। ਇਹ ਰਸਤਾ ਸਤਿਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਹੈ।
ਮੇਰਾ ਜੀਉ ਪਿੰਡ ਸਭ ਸਤਿਗੁਰੇ ਆ ਗਏ, ਜਿਨ ਵਿਛੜਿਆ ਹਰ ਗੱਲ ਲਾਇਆ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰਾ ਜੀਵਨ ਵੀ, ਮੇਰਾ ਪਿੰਡ ਸਰੀਰ ਵੀ, ਸਭ ਕੁਝ ਸਤਿਗੁਰੂ ਦੀ ਅੱਗੇ ਪੇਟ ਹੋ ਗਿਆ ਹੈ। ਜਿਨ ਵਿਛੜਿਆ ਹਰ ਗੱਲ ਆਇਆ, ਜਿਸਨੇ ਵਿਛੜਿਆ ਹੋਇਆ ਉਹ ਪਿਆਰਾ ਪ੍ਰਭੂ ਸਾਡੇ ਗੱਲ ਦੇ ਨਾਲ ਲਿਆ ਕੇ ਲਾ ਦਿੱਤਾ। ਇਹਦਾ ਮਤਲਬ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ ਹੈ।
ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕਾ, ਗੁਰ ਹਿਰਦੈ ਨਾਲ ਦਿਖਾਇਆ।
ਲੋ, ਮੇਰੇ ਅੰਦਰ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਕਰਨ ਵਾਸਤੇ ਤਾਂਘ ਲੱਗੀ ਹੋਈ ਸੀ, ਇੱਕ ਸਿੱਖ ਲੱਗੀ ਹੋਈ ਸੀ, ਗੁਰ ਹਿਰਦੇ ਨਾਲ ਦਿਖਾਇਆ ਅਤੇ ਗੁਰੂ ਨੇ ਐਸੀ ਕਿਰਪਾ ਕੀਤੀ, ਮੋਹ ਮਾਇਆ ਦਾ ਭਰਮ ਦਾ ਪਰਦਾ ਚੁੱਕ ਕੇ ਅਤੇ ਹਿਰਦੇ ਨਾਲ ਹੀ ਦਿਖਾ ਦਿੱਤਾ। ਕਿਉਂਕਿ ਇਹ ਸਤਿਗੁਰੂ ਦੀ ਕਿਰਪਾ ਨਾਲ ਹੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕੰਮਲ। ਉਹ ਵਾਹਿਗੁਰੂ ਸਾਡੇ ਦਿਲ ਵਿੱਚ ਵਸ ਰਿਹਾ ਹੈ, ਸਾਡੇ ਹਿਰਦੇ ਵਿੱਚ ਵਸ ਰਿਹਾ ਹੈ। ਸਭ ਤੋਂ ਕੀਮਤੀ ਅੰਗ ਜੇ ਕੋਈ ਸਰੀਰ ਦੇ ਵਿੱਚ ਹੈ ਉਹ ਸਾਡਾ ਦਿਲ ਹੀ ਹੈ। ਉਸ ਦਿਲ ਦੇ ਮੰਦਰ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ, ਹੋਰ ਕਿਤੇ ਭਾਲਣ ਦੀ ਲੋੜ ਨਹੀਂ। ਅਤੇ ਸਤਿਗੁਰੂ ਕਹਿੰਦੇ ਨੇ ਆਪਣੇ ਦਿਲ ਦੀ ਖੋਜ ਕਰੋ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਉਹ ਦਿਲਾਂ ਦਾ ਦਿਲ ਪਰਮਾਤਮਾ ਤੁਹਾਡੇ ਦਿਲ ਵਿੱਚ ਹੀ ਬੈਠਾ। ਇਉਂ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਹਿਰਦੇ ਨਾਲ ਦਿਖਾਇਆ ਅਤੇ ਗੁਰੂ ਮਹਾਰਾਜ ਨੇ ਹਿਰਦੇ ਨਾਲ ਵਸਦਾ ਉਹ ਵਾਹਿਗੁਰੂ ਦਿਖਾ ਦਿੱਤਾ ਹੈ।
ਸਹਿਜ ਆਨੰਦ ਭਇਆ ਮਨ ਮੋਰੈ, ਗੁਰ ਆ ਗਏ ਆਪ ਵੇਚ ਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਜਦੋਂ ਗੁਰੂ ਅੱਗੇ ਆਪਣਾ ਆਪ ਹੀ ਵੇਚ ਦਿੱਤਾ ਅਤੇ ਫਿਰ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦੇ ਦੀਦਾਰ ਹੋ ਗਏ। ਸਹਿਜ ਆਨੰਦ ਭਇਆ ਮਨ ਮੋਰੈ, ਹੁਣ ਸਾਡੇ ਮਨ ਦੇ ਵਿੱਚ ਵੀ ਜਿਹੜਾ ਸਹਿਜ ਅਵਸਥਾ ਦਾ ਆਨੰਦ ਪ੍ਰਗਟ ਹੋ ਗਿਆ ਹੈ, ਅਥਵਾ ਸਹਿਜ ਦਾ ਅਰਥ ਹੈ ਗਿਆਨ ਅਤੇ ਨਾਲ ਵਾਹਿਗੁਰੂ ਦੇ ਦੀਦਾਰ ਦਾ ਆਨੰਦ ਵੀ ਸਾਨੂੰ ਪ੍ਰਾਪਤ ਹੋ ਗਿਆ ਹੈ।
ਹਮ ਅਪਰਾਧ ਪਾਪ ਬਹੁ ਕੀਨੈ, ਕਰ ਦੁਸ਼ਟੀ ਚੋਰ ਚੁਰਾਇਆ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਿਮਰਤਾ ਦੇ ਨਾਲ ਅਰਦਾਸ ਕਰਦੇ ਹਨ, ਹਮ ਅਪਰਾਧ ਪਾਪ ਬਹੁ ਕੀਨੈ, ਅਸੀਂ ਤੇ ਪਹਿਲਾਂ ਬਹੁਤ ਸਾਰੇ ਪਾਪ ਤੇ ਅਪਰਾਧ ਗੁਨਾਹ ਕੀਤੇ ਸਨ, ਕਰ ਦੁਸ਼ਟੀ ਚੋਰ ਚੁਰਾਇਆ, ਤੇ ਅਸੀਂ ਦੁਸ਼ਟਾਈ ਵੀ ਧਾਰਨ ਕੀਤੀ ਸੀ ਤੇ ਚੋਰ ਚੁਰਾਇਆ, ਚੋਰ ਬਣ ਕੇ ਦੂਜਿਆਂ ਦੇ ਮਾਲ ਅਸਬਾਬ ਨੂੰ ਵੀ ਬੜਾ ਚੁਰਾਇਆ ਸੀ। ਪਿਛਲੇ ਜੀਵਨ ਦੇ ਵਿੱਚ ਹਰ ਆਦਮੀ ਕੋਈ ਨਾ ਕੋਈ ਗੁਨਾਹ, ਕੋਈ ਨਾ ਕੋਈ ਪਾਪ, ਕੋਈ ਨਾ ਕੋਈ ਅਪਰਾਧ ਕਰਦਾ ਹੈ। ਇਹਨਾਂ ਨੂੰ ਬਖਸ਼ਾਉਣ ਦੇ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ, ਜਿਵੇਂ ਸਤਿਗੁਰੂ ਸਾਨੂੰ ਸਮਝਾ ਰਹੇ ਹਨ ਬਈ ਅਸਾਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਬਹੁਤ ਸਾਰੇ ਪਾਪ ਅਤੇ ਗੁਨਾਹ ਕੀਤੇ ਅਤੇ ਚੋਰੀਆਂ ਵੀ ਕੀਤੀਆਂ ਅਤੇ ਦੂਜਿਆਂ ਦੇ ਮਾਲ ਅਸਬਾਬ ਨੂੰ ਵੀ ਚੁਰਾਇਆ ਅਤੇ ਨਾਲ ਅਸੀਂ ਦੁਸ਼ਟਾਈ ਵੀ ਧਾਰਨ ਕੀਤੀ ਸੀ।
ਅਬ ਨਾਨਕ ਸਰਣਾਗਤ ਆਏ, ਹਰ ਰੱਖ ਹੋ ਲਾਜ ਹਰ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਹੁਣ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆ ਗਏ ਹਾਂ, ਹਰ ਰੱਖ ਹੋ ਲਾਜ ਹਰ ਪਾਇਆ। ਹੇ ਵਾਹਿਗੁਰੂ ਜੀ, ਜੇ ਆਪ ਜੀ ਨੂੰ ਪਾ ਜਾਵੇ ਤੇ ਸਾਡੀ ਲੱਜਿਆ ਰੱਖ ਲਓ, ਕਿਉਂਕਿ ਜਿਹੜਾ ਵੀ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਜਾਂਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਸ਼ਰਨ ਪਿਆਂ ਦੀ ਲਾਜ ਰੱਖਦਾ ਹੀ ਰੱਖਦਾ ਹੈ, ਕਿਉਂਕਿ ਇਹ ਵਾਹਿਗੁਰੂ ਦਾ ਬਿਰਦ ਹੈ। ਜੈਸਾ ਬਾਲਕ ਪਾਈ ਸਬਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਪੰਥੀ ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਉਹ ਵਾਹਿਗੁਰੂ ਪਰਮੇਸ਼ਰ ਪਿਛਲੇ ਸਾਰੇ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ। ਜਦੋਂ ਇੱਕ ਵਾਰੀ ਕੋਈ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਸੱਚੇ ਸੁੱਚੇ ਮਨ ਦੇ ਨਾਲ ਅਰਦਾਸ ਕਰੇ, ਹੇ ਵਾਹਿਗੁਰੂ ਮੈਂ ਭੁੱਲ ਗਿਆ ਮੈਨੂੰ ਬਖਸ਼ ਲੈ, ਤੇ ਵਾਹਿਗੁਰੂ ਸ਼ਰਨ ਪਿਆਂ ਦੀ ਲਾਜ ਰੱਖਦਾ ਹੈ।
ਗੌੜੀ ਪੂਰਵੀ ਮਹੱਲਾ ਚੌਥਾ, ਗੁਰਮਤ ਬਾਜੈ ਸ਼ਬਦ ਅਨਾਹਦ, ਗੁਰਮਤ ਮਨੁਆ ਗਾਵੈ।
ਲੋ ਹੁਣ ਅੱਗੇ ਫਿਰ ਗੌੜੀ ਰਾਗ ਦੀ ਪੂਰਵੀ ਜਾਤੀ ਵਿੱਚ ਹੀ ਗੁਰੂ ਰਾਮਦਾਸ ਮਹਾਰਾਜ ਅੱਗੇ ਸ਼ਬਦ ਉਚਾਰਨ ਕਰ ਰਹੇ ਹਨ। ਗੁਰਮੁਖ ਹਰ ਲਿਵ ਲਾਵੈ, ਗੁਰਮੁਖ ਦਾ ਅਰਥ ਹੈ ਮੁਖੀ ਗੁਰੂ। ਜਿਹੜਾ ਮੁਖੀ ਗੁਰੂ ਹੈ ਹਰ ਲਿਵ ਲਾਵੈ, ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਾਡੀ ਸੁਰਤ ਨੂੰ ਜੋੜ ਦਿੰਦਾ। ਇਹ ਗੁਰੂ ਵਿੱਚ ਸ਼ਕਤੀ ਹੈ ਕਿ ਸਾਡੀ ਜਿਹੜੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੱਗੀ ਹੋਈ ਸੁਰਤ ਹੈ, ਇਹਨੂੰ ਇੱਥੋਂ ਚੁੱਕ ਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੋੜ ਸਕਦਾ। ਇਹ ਗੁਰੂ ਦੀ ਐਸੀ ਕਿਰਪਾ ਹੈ ਵੀ ਗੁਰੂ ਚਾਹੇ ਉਹ ਸਾਡੀ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੰਦਾ। ਹੁਣ ਸਾਹਿਬ ਸਤਿਗੁਰੂ ਆਰੰਭ ਤੋਂ ਫਰਮਾਉਂਦੇ ਨੇ, ਗੁਰਮਤ ਬਾਜੈ ਸ਼ਬਦ ਅਨਾਹਤ, ਗੁਰਮਤ ਮਨੁਆ ਗਾਵੇ। ਗੁਰਮੁਖੋ, ਜਦੋਂ ਦੀ ਅਸੀਂ ਗੁਰੂ ਦੀ ਮਤ ਨੂੰ ਧਾਰਨ ਕੀਤਾ ਹੈ, ਬਾਜੈ ਸ਼ਬਦ ਅਨਾਹਦ, ਉਸ ਵੇਲੇ ਤੋਂ ਜਿਹੜਾ ਅਨਹਦ ਸ਼ਬਦ ਦਾ ਵਾਜਾ ਉਹ ਸਾਡੇ ਅੰਦਰ ਵੱਜ ਰਿਹਾ ਹੈ, ਭਾਵ ਨਾਮ ਬਾਣੀ ਦਾ ਅਖੰਡ ਜਾਪ ਇਹ ਸਾਡੇ ਅੰਦਰ ਚੱਲ ਰਿਹਾ ਹੈ। ਗੁਰਮਤ ਬਾਜਾ ਸ਼ਬਦ ਅਨਹਦ, ਗੁਰੂ ਦੀ ਮਤ ਨੂੰ ਜਦੋਂ ਦਾ ਧਾਰਨ ਕੀਤਾ ਹੈ, ਉਸ ਵੇਲੇ ਤੋਂ ਸਾਡੇ ਅੰਦਰ ਅਨਹਦ ਸ਼ਬਦ ਦਾ ਵਾਜਾ ਵੱਜ ਰਿਹਾ ਹੈ, ਨਾਮ ਬਾਣੀ ਦਾ ਅਖੰਡ ਪ੍ਰਵਾਹ ਚੱਲ ਰਿਹਾ ਹੈ, ਗੁਰਮਤ ਮਨੁਆ ਗਾਵੈ, ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਸਾਡਾ ਮਨ ਵਾਹਿਗੁਰੂ ਦੇ ਜਸ ਨੂੰ ਗਾ ਰਿਹਾ ਹੈ।
ਵਡਭਾਗੀ ਗੁਰ ਦਰਸ਼ਨ ਪਾਇਆ, ਧਨ ਧਨ ਗੁਰੂ ਲਿਵ ਲਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੱਡਿਆਂ ਭਾਗਾਂ ਦੇ ਨਾਲ ਸਤਿਗੁਰੂ ਦਾ ਅਸਾਂ ਦਰਸ਼ਨ ਪ੍ਰਾਪਤ ਕੀਤਾ ਹੈ। ਧਨ ਧਨ ਗੁਰੂ, ਧਨ ਹੈ ਸਤਿਗੁਰੂ ਲਿਵ ਲਾਵੈ, ਜੋ ਟੁੱਟੀ ਹੋਈ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੰਦਾ ਹੈ।
ਗੁਰਮੁਖ ਹਰ ਲਿਵ ਲਾਵੈ ਰਹਾ।
ਹਜ਼ੂਰ ਫਰਮਾਉਂਦੇ ਨੇ, ਪਾਈ ਮੁਖੀ ਗੁਰੂ ਹੀ ਹੈ ਜੋ ਸਾਡੀ ਟੁੱਟੀ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਦਾ ਹੈ।
ਹਮਰਾ ਠਾਕੁਰ ਸਤਿਗੁਰ ਪੂਰਾ, ਮਨ ਗੁਰ ਕੀ ਕਾਰ ਕਮਾਵੈ।
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਸਾਡਾ ਠਾਕੁਰ ਮਾਲਕ ਵਾਹਿਗੁਰੂ ਪੂਰਾ ਸਤਿਗੁਰੂ ਹੈ। ਅਸੀਂ ਸਤਿਗੁਰੂ ਨੂੰ ਹੀ ਆਪਣਾ ਪੂਰਾ ਮਾਲਕ, ਪੂਰਾ ਸਵਾਮੀ ਸਮਝਦੇ ਹਾਂ। ਮਨ ਗੁਰ ਕੀ ਕਾਰ ਕਮਾਵੈ, ਸਾਡਾ ਮਨ ਹਮੇਸ਼ਾ ਲਈ ਗੁਰੂ ਦੀ ਕਾਰ ਟਹਿਲ ਸੇਵਾ ਭਗਤੀ ਕਰ ਰਿਹਾ ਹੈ।
ਹਮ ਮਲ ਮਲ ਧੋਵੈ ਪਾਵ ਗੁਰੂ ਕੇ, ਜੋ ਹਰ ਹਰ ਕਥਾ ਸੁਣਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਸਤਿਗੁਰੂ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਸੁਣਾਉਂਦਾ ਹੈ, ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੁਲ ਨਹੀਂ ਚੱਡੈ ਜਾਏ ਨਾ ਮੁਕਾਤੀ, ਹਲਕੀ ਲਗੈ ਨਾ ਭਾਰੀ। ਅਥਵਾ ਜਿਹੜੀ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮ ਦੀ ਅਕਥ ਕਥਾ ਸੁਣਾਉਂਦਾ ਹੈ, ਹਮ ਮਲ ਮਲ ਧੋਵੈ ਪਾਵ ਗੁਰੂ ਕੇ, ਅਸੀਂ ਉਹ ਸਤਿਗੁਰੂ ਦੇ ਪਾਵ ਦਾ ਅਰਥ ਹੈ ਚਰਨ, ਉਹਨਾਂ ਨੂੰ ਮਲ ਮਲ ਕੇ ਧੋਨੇ ਹਾਂ, ਭਾਵ ਜਿਸ ਗੁਰੂ ਦੇ ਪਾਸੋਂ ਸਾਨੂੰ ਗਿਆਨ ਅਤੇ ਧਿਆਨ ਸਭ ਕੁਝ ਪ੍ਰਾਪਤ ਹੋਇਆ ਹੈ, ਉਹ ਸਤਿਗੁਰੂ ਦੀ ਮਹਾਨ ਸੇਵਾ ਵੀ ਕਰਨੀ ਚਾਹੀਦੀ ਹੈ।
ਹਿਰਦੈ ਗੁਰਮਤ ਰਾਮ ਰਸਾਇਣ, ਜਿਹਵਾ ਹਰ ਗੁਣ ਗਾਵੈ।
ਹਜ਼ੂਰ ਕਹਿੰਦੇ ਨੇ, ਹਿਰਦੈ ਗੁਰਮਤ, ਸਾਡੇ ਹਿਰਦੇ ਵਿੱਚ ਗੁਰੂ ਦੀ ਮਤ ਵਸ ਗਈ ਹੈ, ਜਿਸਦਾ ਸਦਕਾ ਰਾਮ ਰਸਾਇਣ, ਵਾਹਿਗੁਰੂ ਦਾ ਨਾਮ ਜੋ ਰਸਾਂ ਦੀ ਖਾਣ ਹੈ, ਉਹ ਵੀ ਸਾਡੇ ਹਿਰਦੇ ਵਿੱਚ ਵਸ ਗਈ ਹੈ। ਜਿਹਵਾ ਹਰ ਗੁਣ ਗਾਵੈ, ਅਤੇ ਸਾਡੀ ਜਿਹਵਾ ਜ਼ੁਬਾਨ ਵੀ ਹਰ ਵੇਲੇ ਵਾਹਿਗੁਰੂ ਦੇ ਪਰਮਾਤਮਾ ਦੇ ਗੁਣ ਗਾਉਂਦੀ ਹੈ।
ਮਨ ਰਸਕ ਰਸਕ ਹਰ ਰਸ ਆਘਨ, ਫਿਰ ਬਹੁਰ ਨਾ ਭੂਖ ਲਗਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈ ਜਿਹੜੇ ਸਾਡੇ ਮਨ ਬੁੱਧ ਨੇ ਅਤੇ ਇੰਦਰੀਏ ਨੇ, ਉਹ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਰਸਕ ਰਸਕ, ਉਸ ਨਾਮ ਦੇ ਰਸ ਨੂੰ ਲੈ ਕੇ ਹਰ ਰਸ ਆਗਾਨੇ, ਅਤੇ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰਕੇ ਅਗਾਨੇ ਦਾ ਅਰਥ ਹੈ ਰੱਜ ਗਏ ਨੇ। ਮਨ ਰਸਕ ਰਸਕ, ਇਹ ਜਿਹੜਾ ਮਨ ਹੈ ਨਾ, ਵੀ ਪਹਿਲਾਂ ਤਾਂ ਹੋਰ ਰਸਾਂ ਦਾ ਰਸੀਆ ਬਣਿਆ ਹੋਇਆ ਸੀ, ਪਰ ਜਦੋਂ ਇਸ ਨੂੰ ਵਾਹਿਗੁਰੂ ਦੇ ਨਾਮ ਦਾ ਰਸ, ਬਾਣੀ ਦਾ ਰਸ ਆ ਗਿਆ, ਅਤੇ ਉਸ ਰਸ ਨੂੰ ਲੈ ਕੇ ਇਹ ਪੂਰਨ ਤ੍ਰਿਪਤ ਹੋ ਗਿਆ ਹੈ। ਬਹੁਰ ਨਾ ਭੁੱਖ ਲਗਾਵੈ, ਹੁਣ ਦੁਬਾਰਾ ਮੁੜ ਕੇ ਇਸ ਨੂੰ ਭੁੱਖ ਲੱਗਦੀ ਹੀ ਨਹੀਂ ਹੈ।
ਕੋਈ ਕਰੈ ਉਪਾਵ ਅਨੇਕ ਬਹੁ ਤੇਰੇ, ਬਿਨ ਕਿਰਪਾ ਨਾਮ ਨਾ ਪਾਵੈ।
ਲੋ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨਿਜਾਮਕ ਬਚਨ ਆਖਦੇ ਨੇ, ਕੋਈ ਕਰੈ ਉਪਾਵ ਅਨੇਕ ਬਹੁ ਤੇਰੇ, ਭਾਵੇਂ ਕੋਈ ਵਿਅਕਤੀ ਕਿੰਨੇ ਵੀ ਉਪਾਉ ਯਤਨ ਕਰ ਲਵੇ, ਤੇ ਚਾਹੇ ਕਿੰਨੇ ਬਥੇਰੇ ਤਰੱਦਦ ਕਰ ਲਵੇ, ਪਰ ਕੁਝ ਨਹੀਂ ਬਣੇਗਾ, ਬਿਨ ਕਿਰਪਾ ਨਾਮ ਨਾ ਪਾਵੈ। ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ, ਉਨ੍ਹਾਂ ਚਿਰ ਤੱਕ ਨਾਮ ਨਹੀਂ ਪ੍ਰਾਪਤ ਹੋ ਸਕਦਾ।
ਜਨ ਨਾਨਕ ਕਉ ਹਰ ਕਿਰਪਾ ਧਾਰੀ, ਮਤ ਗੁਰਮਤ ਨਾਮ ਦ੍ਰਿੜਾਵੈ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀ ਫਰਮਾਉਂਦੇ ਨੇ, ਸਾਡੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਪੂਰੇ ਗੁਰੂ ਦੇ ਨਾਲ ਮਿਲਾਪ ਹੋ ਗਿਆ, ਮਤ ਗੁਰਮਤ ਨਾਮ ਦ੍ਰਿੜਾਵੈ। ਹੁਣ ਗੁਰੂ ਹੀ ਸਾਡੀ ਮਤ ਵਿੱਚ ਗੁਰਮਤ ਦੁਆਰਾ ਨਾਮ ਦ੍ਰਿੜ ਕਰਵਾ ਸਕਦਾ ਹੈ, ਕਿਉਂਕਿ ਸਾਡੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਗੁਰੂ ਦੇ ਨਾਲ ਮਿਲਾਪ ਕਰਵਾ ਦਿੱਤਾ, ਇਹੀ ਵਾਹਿਗੁਰੂ ਦੀ ਕਿਰਪਾ ਹੈ। ਮਤ ਗੁਰਮਤ ਨਾਮ ਦ੍ਰਿੜਾਵੈ, ਹੁਣ ਸਤਿਗੁਰੂ ਸਾਡੀ ਮਤ ਵਿੱਚ ਗੁਰਮਤ ਨਾਮ ਨੂੰ ਦ੍ਰਿੜ ਕਰਵਾ ਰਿਹਾ ਹੈ।
ਰਾਗ ਗੌੜੀ ਮਾਝ ਮਹੱਲਾ ਚੌਥਾ, ਗੁਰਮੁਖ ਜਿੰਦੂ ਜਪ ਨਾਮ ਕਰਮਾ।
ਲਓ, ਹੁਣ ਅੱਗੇ ਕੁਛ ਸ਼ਬਦਾਂ ਦੀ ਜਿਹੜੀ ਚਾਲ ਹੈ ਜਾਂ ਵਨਗੀ ਹੈ, ਕੁਛ ਬਦਲ ਕੇ ਸ਼ੁਰੂ ਹੋ ਰਹੀ ਹੈ। ਰਾਗ ਗੌੜੀ ਮਾਝ ਮਹੱਲਾ ਚੌਥਾ, ਹੁਣ ਅੱਗੇ ਰਾਗ ਗੌੜੀ ਅਤੇ ਮਾਝ, ਇਹ ਦੋਵੇਂ ਹੀ ਗੌੜੀ ਰਾਗ ਦੀ ਮਾਝ ਜਾਤੀ ਹੈ, ਅਥਵਾ ਗੌੜੀ ਅਤੇ ਮਾਝ ਦੋ ਵੱਖੋ ਵੱਖਰੇ ਰਾਗ ਵੀ ਨੇ। ਇਹਨਾਂ ਦੋਨਾਂ ਮਿਸ਼ਰਤ ਰਾਗਾਂ ਦੇ ਵਿੱਚ ਮਹੱਲਾ ਚੌਥਾ, ਚੌਥੇ ਪਾਤਸ਼ਾਹ ਅੱਗੇ ਸ਼ਬਦ ਉਚਾਰਨ ਕਰ ਰਹੇ ਹਨ। ਇਹਨਾਂ ਸ਼ਬਦਾਂ ਦੇ ਵਿੱਚ ਰਹਾਉ ਨਹੀਂ ਹੈ, ਇਹ ਸਤਿਗੁਰੂ ਦੀ ਆਪਣੀ ਮੌਜ ਹੈ। ਗੁਰਮੁਖ ਜਿੰਦੂ ਜਪ ਨਾਮ ਕਰਮਾ, ਸਤਿਗੁਰੂ ਕਹਿੰਦੇ ਨੇ, ਐ ਜਿੰਦੂ ਐ ਜਿੰਦੇ, ਤੂੰ ਗੁਰਮੁਖ ਬਣ ਕੇ ਗੁਰੂ ਰਾਹੀਂ ਜਪ ਨਾਮ ਕਰਮਾ, ਵਾਹਿਗੁਰੂ ਦੇ ਨਾਮ ਜਪਣ ਦਾ ਨਿਰਮਲ ਕਰਮ ਕਰ। ਕਿਉਂਕਿ ਵਾਹਿਗੁਰੂ ਦਾ ਨਾਮ ਜਪਣਾ ਨਿਰਮਲ ਕਰਮ ਹੈ। ਤਾਜ ਸਾਹਿਬ ਪਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ। ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਜ਼ੂਰ ਕਹਿੰਦੇ ਨੇ ਗੁਰਮੁਖ ਜਿੰਦੂ ਜਪ ਨਾਮ ਕਰਮ। ਐ ਜਿੰਦੇ, ਤੂੰ ਗੁਰਮੁਖ ਬਣ ਕੇ ਉਸ ਵਾਹਿਗੁਰੂ ਦੇ ਨਾਮ ਜਪਣ ਦੇ ਕਰਮ ਨੂੰ ਆਰੰਭ ਕਰ ਦੇ।
ਮਤ ਮਾਤਾ ਮਤ ਜੀਓ ਨਾਮ ਮੁਖ ਰਾਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਜਿੰਦ ਨੂੰ ਮਤ ਜੀਓ, ਜਿਵੇਂ ਆਮ ਤੌਰ ਤੇ ਕਿਸੇ ਪੁਰਖ ਨੂੰ ਸੰਬੋਧਨ ਕਰਨ ਦੇ ਲਈ ਸ਼੍ਰੀ ਮਾਨ ਜੀ ਸ਼ਬਦ ਆਪਾਂ ਵਰਤਦੇ ਹਾਂ, ਕਿਸੇ ਸਤਿਕਾਰਯੋਗ ਕਿਸੇ ਬੀਬੀ ਦੇ ਲਈ ਸ਼੍ਰੀਮਤੀ ਸ਼ਬਦ ਵਰਤਿਆ ਜਾਂਦਾ, ਇਸੇ ਤਰ੍ਹਾਂ ਹੁਣ ਇੱਥੇ ਮਤ ਜੀਓ ਜਿਹੜਾ ਸ਼ਬਦ ਹੈ ਜਿੰਦ ਲਈ ਗੁਰੂ ਮਹਾਰਾਜ ਨੇ ਵਰਤਿਆ। ਮਤ ਜੀਓ ਕਿ ਐ ਸ਼੍ਰੀਮਤੀ ਜਿੰਦ ਕੌਰ ਜੀਓ। ਮਤ ਮਾਤਾ ਜਿਹੜੀ ਸ੍ਰੇਸ਼ਟ ਮਤ ਹੈ ਆਤਮ ਵਿਸ਼ੈਣੀ ਬੁੱਧੀ, ਇਹਨੂੰ ਆਪਣੀ ਮਾਤਾ ਬਣਾ ਅਤੇ ਨਾਮ ਮੁਖ ਰਾਮਾ, ਅਤੇ ਆਪਣੇ ਮੁਖ ਤੋਂ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰ।
ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ।
ਸੰਤੋਖ ਪਿਤਾ ਕਰ, ਅਤੇ ਜਿਹੜਾ ਸੰਤੋਖ ਹੈ ਉਹਨੂੰ ਆਪਣਾ ਪਿਤਾ ਬਣਾ, ਅਤੇ ਗੁਰਪੁਰਖ ਅਜਨਮਾ, ਜਿਹੜਾ ਅਜਨਮਾ ਪੁਰਖ ਜੂਨਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ ਉਹਨੂੰ ਆਪਣਾ ਗੁਰੂ ਮੰਨ, ਕਿਉਂਕਿ ਗੁਰੂਆਂ ਦਾ ਗੁਰੂ ਅਕਾਲ ਪੁਰਖ ਹੈ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਇਹ ਪਾਤਸ਼ਾਹੀ ਦਸਵੀਂ ਚੌਪੀ ਸਾਹਿਬ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਜਿੰਦ ਨੂੰ ਇਹ ਉਪਦੇਸ਼ ਦਿੰਦੇ ਹਨ ਬਈ ਤੂੰ ਇੱਕ ਤਾਂ ਵਾਹਿਗੁਰੂ ਦੇ ਨਾਮ ਜਪਣ ਦਾ ਕੰਮ ਆਰੰਭ ਕਰ, ਅਤੇ ਫਿਰ ਸ੍ਰੇਸ਼ਟ ਮਤ ਨੂੰ ਮਾਤਾ ਬਣਾ, ਅਤੇ ਵਾਹਿਗੁਰੂ ਦੇ ਨਾਮ ਨੂੰ ਰਸਨਾ ਤੋਂ ਜਪ, ਸੰਤੋਖ ਨੂੰ ਪਿਤਾ ਬਣਾ, ਅਤੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਗੁਰੂ ਬਣਾ, ਉਹਨੂੰ ਗੁਰੂ ਸਮਝ ਕੇ ਉਹਦੇ ਉੱਤੇ ਨਿਸ਼ਚਾ ਕਰ।
ਵੱਡ ਭਾਗੀ ਮਿਲ ਰਾਮਾ।
ਹੇ ਭਾਈ ਐ ਜਿੰਦੇ, ਫਿਰ ਵੱਡਿਆਂ ਭਾਗਾਂ ਦੇ ਨਾਲ ਤੇਰਾ ਵਾਹਿਗੁਰੂ ਦੇ ਨਾਲ ਮਿਲਾਪ ਹੋਵੇਗਾ।
ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਨੂੰ ਯੋਗੀ ਪੁਰਖ ਭਾਵ ਜੁੜਿਆ ਹੋਇਆ ਮਹਾਂਪੁਰਖ ਸਤਿਗੁਰੂ ਮਿਲਿਆ ਹੈ, ਰੰਗ ਮਾਣੀ ਜੀਓ, ਜੋ ਹਰ ਵੇਲੇ ਉਸ ਪਰਮੇਸ਼ਰ ਦੇ ਰੰਗ ਨੂੰ ਮਾਣ ਰਿਹਾ ਹੈ, ਅਤੇ ਅਸੀਂ ਵੀ ਉਹਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਰੰਗ ਨੂੰ ਮਾਣ ਰਿਹਾ ਹੈ ਪਿਆਰੇ ਜੀਓ।
ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜੀਓ।
ਜਿਹੜਾ ਯੋਗੀ ਪੁਰਖ ਗੁਰੂ ਹੈ, ਗੁਰ ਹਰ ਰੰਗ ਰਤੜਾ, ਉਹ ਗੁਰੂ ਵਾਹਿਗੁਰੂ ਦੇ ਰੰਗ ਵਿੱਚ ਹਮੇਸ਼ਾ ਲਈ ਰੰਗਿਆ ਰਹਿੰਦਾ ਹੈ। ਗੁਰੂ ਦਾ ਮਨ ਵੀ ਵਾਹਿਗੁਰੂ ਦੇ ਨਾਮ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਸਦਾ ਨਿਰਬਾਣੀ ਜੀਓ ਹੈ ਪਿਆਰੇ ਜੀਓ। ਉਹ ਗੁਰੂ ਹਮੇਸ਼ਾ ਲਈ ਜਿਹੜੀ ਨਿਰਬਾਨ ਪਦਵੀ ਹੈ, ਹਰ ਇੱਕ ਸ਼ੋਕ ਜਨਮ ਮਰਨ ਦੁੱਖ ਸੁੱਖ ਤੋਂ ਮਹਾਨ ਉੱਚੀ ਪਦਵੀ ਹੈ, ਜਿੱਥੇ ਕੋਈ ਦੁਆਂਦਵਾਦ ਦਾ ਪ੍ਰਭਾਵ ਨਾ ਹੋਵੇ, ਉਸ ਐਸੀ ਨਿਰਬਾਨ ਪਦਵੀ ਦੇ ਵਿੱਚ ਹਮੇਸ਼ਾ ਲਈ ਗੁਰੂ ਟਿਕਿਆ ਹੋਇਆ ਹੈ।
ਵੱਡ ਭਾਗੀ ਮਿਲ ਸੁਗੜ ਸੁਜਾਣੀ ਜੀਓ।
ਐ ਵੱਡ ਭਾਗੀਆ, ਤੂੰ ਉਹ ਸੁਗੜ ਸੁਜਾਨ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲ, ਉਹਨਾਂ ਦੀ ਕਿਰਪਾ ਦੇ ਨਾਲ ਹੀ ਤੇਰਾ ਮਸਲਾ ਹੱਲ ਹੋਵੇਗਾ ਹੇ ਪਿਆਰੇ ਜੀਓ।
ਮੇਰਾ ਮਨ ਤਨ ਹਰ ਰੰਗ ਭਿੰਨਾ।
ਐਸੇ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਵੀ ਤੇ ਤਨ ਵੀ ਵਾਹਿਗੁਰੂ ਦੇ ਰੰਗ ਦੇ ਵਿੱਚ ਉਹਦੇ ਪ੍ਰੇਮ ਦੇ ਵਿੱਚ ਭਿੱਜ ਗਿਆ ਹੈ।
ਆਵਹੁ ਸੰਤੋ ਮਿਲ ਨਾਮ ਜਪਾਹਾ।
ਐ ਸੰਤੋ ਮਹਾਂਪੁਰਖੋ, ਆਓ ਆਪਾਂ ਮਿਲ ਕੇ ਵਾਹਿਗੁਰੂ ਦੇ ਨਾਮ ਨੂੰ ਜਪੀਏ।
ਮਿਲ ਸੰਗਤ ਨਾਮ ਸਦਾ ਲੈ ਲਾਹਾ ਜੀਓ।
ਹੇ ਪਿਆਰੇ ਜੀਓ, ਸੰਗਤ ਦੇ ਵਿੱਚ ਮਿਲ ਕੇ ਆਪਾਂ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦਾ ਲਾਹਾ ਖਟੀਏ, ਕਿਉਂਕਿ ਇਕੱਲਿਆਂ ਕਈ ਵਾਰੀ ਨਾਮ ਜਪਣ ਦੀ ਕੌਲ ਹੋ ਜਾਂਦੀ ਹੈ। ਕਈ ਮਨ ਦੇ ਵਿੱਚ ਸੰਸੇ ਸੰਦੇਹ ਵੀ ਪੈਦਾ ਹੋ ਜਾਂਦੇ ਨੇ ਵੀ ਸੰਗਤ ਵਿੱਚ ਆ ਕੇ ਆਪਾਂ ਰਲ ਮਿਲ ਕੇ ਵਾਹਿਗੁਰੂ ਦੇ ਨਾਮ ਦਾ ਲਾਹਾ ਲਿਆ ਕਰੀਏ।
ਕਰ ਸੇਵਾ ਸੰਤਾਂ ਅੰਮ੍ਰਿਤ ਮੁਖ ਪਾਹਾ ਜੀਓ।
ਤੇ ਨਾਲ ਹੀ ਭਾਈ ਸੰਗਤ ਵਿੱਚ ਆ ਕੇ ਜਿਹੜੇ ਸੰਤ ਮਹਾਂਪੁਰਖ ਹੁੰਦੇ ਨੇ ਵੀ ਜਿਹੜੇ ਹਮੇਸ਼ਾ ਲਈ ਵਾਹਿਗੁਰੂ ਦਾ ਸਿਮਰਨ ਦਾ ਉਪਦੇਸ਼ ਦਿੰਦੇ ਹਨ, ਜਿਨ੍ਹਾਂ ਦੀ ਇਹ ਅਵਸਥਾ ਬਣੀ ਹੋਈ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਕਰ ਸੇਵਾ ਸੰਤਾਂ, ਇਹੋ ਜਿਹੇ ਸੰਤਾਂ ਦੀ ਪਾਈ ਸੇਵਾ ਵੀ ਕਰਨੀ ਹੈ, ਅੰਮ੍ਰਿਤ ਮੁਖ ਪਾਹਾ ਜੀਓ, ਕਿਉਂਕਿ ਉਹ ਮਹਾਂਪੁਰਖੀ ਨੇ ਜੋ ਸਾਡੇ ਮੁਖ ਦੇ ਵਿੱਚ ਅੰਮ੍ਰਿਤ ਪਾਉਂਦੇ ਨੇ, ਭਾਵ ਨਾਮ ਬਾਣੀ ਦਾ ਅੰਮ੍ਰਿਤ ਸਾਡੇ ਮੂੰਹ ਵਿੱਚ ਪਾਉਂਦੇ ਨੇ, ਸਾਨੂੰ ਨਾਮ ਜਪਣ ਦੀ ਸਿੱਖਿਆ ਤੇ ਉਪਦੇਸ਼ ਦਿੰਦੇ ਹਨ। ਹੇ ਪਿਆਰੇ ਜੀਓ,
ਮਿਲ ਪੂਰਬ ਲਿਖਿਆੜੇ ਤੁਰ ਕਰਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐਸੇ ਮਹਾਂਪੁਰਖ ਕਮਾਈ ਵਾਲੇ ਉਹ ਤਾਂ ਮਿਲਦੇ ਨੇ, ਮਿਲ ਪੂਰਬ ਲਿਖਿਆੜੇ ਤੁਰ ਕਰਮਾ, ਜੇ ਤੁਰ ਦਰਗਾਹ ਤੋਂ ਪੂਰਬਲੇ ਚੰਗੇ ਕਰਮ ਲਿਖੇ ਹੋਣ ਤੇ ਤਾਂ ਹੀ ਸਤਪੁਰਸ਼ਾਂ ਦਾ ਮਿਲਾਪ ਹੁੰਦਾ ਹੈ।
ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਵਣ ਦਾ ਮਹੀਨਾ ਚੜ੍ਹਿਆ, ਜਿਹੜੀ ਸ਼ੌਕ ਅਵਸਥਾ ਹੈ ਇਹੀ ਸਾਵਣ ਦਾ ਮਹੀਨਾ ਹੈ, ਵਰਸ ਅੰਮ੍ਰਿਤ, ਵੀ ਇਹ ਜਿਹੜਾ ਗੁਰੂ ਬਾਣੀ ਦਾ ਅੰਮ੍ਰਿਤ ਵਰਸ ਰਿਹਾ ਹੈ। ਜਗ ਛਾਇਆ ਜੀਓ, ਕਿਉਂਕਿ ਗੁਰੂ ਰੂਪੀ ਬੱਦਲ ਸਾਰੇ ਸੰਸਾਰ ਤੇ ਛਾਇਆ ਹੋਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਮ ਬਾਣੀ ਦੀ ਬਰਖਾ ਸਾਰੇ ਸੰਸਾਰ ਤੇ ਹੋ ਰਹੀ ਹੈ। ਇੱਕ ਦਿਨ ਐਸਾ ਆਵੇਗਾ, ਇਸ ਗੁਰਬਾਣੀ ਦੁਆਰਾ ਸਾਰੇ ਸੰਸਾਰ ਦੇ ਵੀ ਠੰਡ ਵਰਤ ਜਾਵੇਗੀ। ਤਪਤ ਮਾਹੇ ਠੰਡ ਵਰਤਾਈ, ਅੰਧ ਪਿਆ ਦੁਖ ਨਾਠੇ ਪਾਈ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬੜੇ ਸੋਹਣੇ ਅਲੰਕਾਰ ਦੇ ਵਿੱਚ ਇਹ ਪਵਿੱਤਰ ਬਚਨ ਆਖ ਰਹੇ ਨੇ, ਬਈ ਸਾਉਣ ਦਾ ਮਹੀਨਾ ਆਇਆ, ਅੰਮ੍ਰਿਤ ਦੀ ਵਰਖਾ ਹੋ ਰਹੀ ਹੈ ਤੇ ਗੁਰੂ ਰੂਪੀ ਬੱਦਲ ਸਾਰੇ ਸੰਸਾਰ ਤੇ ਛਾਇਆ ਹੋਇਆ, ਨਾਮ ਬਾਣੀ ਦੀ ਵਰਖਾ ਕਰ ਰਿਹਾ, ਊਚ ਨੀਚ ਜਾਤ ਪਾਤ ਦੇ ਭੇਦ ਨੂੰ ਮਿਟਾ ਕੇ ਸਾਰਿਆਂ ਨੂੰ ਇਹ ਉਪਦੇਸ਼ ਦੇ ਰਿਹਾ ਹੈ। ਪਿਆਰੇ ਜੀਓ,
ਮਨ ਮੋਰ ਕੋਹ ਕਿਹੜਾ ਸ਼ਬਦ ਮੁਖ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਮਨ ਰੂਪੀ ਮੋਰ ਹੈ ਨਾ, ਕੋਹ ਕਿਹੜਾ, ਇਹ ਵੀ ਹੁਣ ਕੂਕ ਰਿਹਾ ਹੈ, ਖੁਸ਼ੀ ਦੇ ਵਿੱਚ ਪਹਿਲਾਂ ਪਾ ਰਿਹਾ ਹੈ, ਨਾਲੇ ਉੱਚੀ ਉੱਚੀ ਬੋਲ ਰਿਹਾ ਹੈ। ਸ਼ਬਦ ਮੁਖ ਪਾਇਆ, ਕਿਉਂਕਿ ਇਸ ਮਨ ਰੂਪੀ ਮੋਰ ਦੇ ਮੂੰਹ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਪਾ ਦਿੱਤਾ ਹੈ, ਭਾਵ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ।
ਹਰ ਅੰਮ੍ਰਿਤ ਬੁੱਠੜਾ ਮਿਲਿਆ ਹਰ ਰਾਇਆ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਪਾਸੇ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਬਾਣੀ ਦਾ ਉਪਦੇਸ਼ ਦੇ ਰਹੇ ਨੇ, ਮਿਲਿਆ ਹਰ ਰਾਇਆ ਜੀਓ, ਤੇ ਦੂਸਰੇ ਪਾਸੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਵੀ ਆ ਕੇ ਮਿਲਿਆ ਹੈ। ਪਿਆਰੇ ਜੀਓ,
ਜਨ ਨਾਨਕ ਪ੍ਰੇਮ ਰਤੰਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਸਾਡਾ ਮਨ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ ਹੈ।
ਗੌੜੀ ਮਾਝ ਮਹੱਲਾ ਚੌਥਾ, ਆਓ ਸਖੀ ਗੁਣ ਕਾਮਣ ਕਰੀਹਾ ਜੀਓ।
ਲਾਉਣ ਅੱਗੇ ਫਿਰ ਦੂਸਰੇ ਗੌੜੀ ਮਾਝ ਦੇ ਸ਼ਬਦ ਵਿੱਚ ਗੁਰੂ ਰਾਮਦਾਸ ਮਹਾਰਾਜ ਉਪਦੇਸ਼ ਦਿੰਦੇ ਹਨ, ਇਸਰੀ ਰੂਪਕ ਅਲੰਕਾਰ ਦੇ ਵਿੱਚ ਵਾਹਿਗੁਰੂ ਨੂੰ ਕਿਵੇਂ ਪ੍ਰਸੰਨ ਕਰਨਾ ਸਾਨੂੰ ਸਿੱਖਿਆ ਦੇ ਰਹੇ ਹਨ। ਆਓ ਸਖੀ ਗੁਣ ਕਾਮਣ ਕਰੀਹਾ ਜੀਓ, ਆਓ ਸਖੀਓ, ਆਓ ਸਹੇਲੀਓ, ਆਪਾਂ ਗੁਣਾਂ ਦਾ ਕਾਮਣ ਦਾ ਅਰਥ ਹੈ ਟੂਣਾ। ਜੇ ਕਾਮਣ ਨਾਣੇ ਨੂੰ ਸਿਹਾਰੀ ਹੋਵੇ ਤੇ ਕਾਮਣ ਇਸਤਰੀ ਦਾ ਵਾਚਕ ਹੁੰਦਾ, ਜੇ ਨਾਣਾ ਮੁਕਤਾ ਹੋਵੇ ਤੇ ਟੂਣੇ ਦਾ ਵਾਚਕ ਹੁੰਦਾ। ਆਓ ਸਖੀ ਗੁਣ ਕਾਮਣ ਕਰੀਹਾ ਜੀਓ, ਇੱਥੇ ਕਾਮਣ ਦਾ ਅਰਥ ਹੈ ਟੂਣਾ। ਇਸਤਰੀਆਂ ਟੂਣੇ ਕਰਦੀਆਂ ਨੇ ਕਿ ਸਾਡਾ ਪਤੀ ਸਾਡੇ ਵੱਸ ਹੋ ਜਾਵੇ, ਪਰ ਗੁਰਮਤ ਵਿੱਚ ਐਸਾ ਕਰਨ ਦੀ ਮਨਾਹੀ ਹੈ। ਹਾਂ, ਇਹ ਸਿੱਖਿਆ ਤਾਂ ਦਿੱਤੀ ਗਈ ਹੈ, ਨਿਵਣ ਸੋ ਅੱਖਰ ਖਵਨ ਗੁਣ ਜੇਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਲਾਉਣ ਪਰਮੇਸ਼ਰ ਪਤੀ ਨੂੰ ਵਸ ਕਰਨਾ, ਆਓ ਸਖੀਓ, ਆਪਾਂ ਗੁਣਾਂ ਦਾ ਟੂਣਾ ਕਰੀਏ, ਚੰਗੇ ਗੁਣ ਧਾਰਨ ਕਰੀਏ। ਹੇ ਪਿਆਰੇ ਜੀਓ,
ਮਿਲ ਸੰਤ ਜਨਾ ਰੰਗ ਮਾਣ ਹੈ ਰਲੀਆਂ ਜੀਓ।
ਤੇ ਜਿਹੜੇ ਸੰਤ ਮਹਾਂਪੁਰਖ ਨੇ, ਰੱਬ ਦੀਆਂ ਸੁਹਾਗਣਾਂ ਨੇ, ਉਹਨਾਂ ਦੇ ਨਾਲ ਮਿਲ ਕੇ ਤੇ ਆਪਾਂ ਵੀ ਰੰਗ ਮਾਣੀਏ, ਤੇ ਨਾਲ ਹੀ ਰਲੀਆਂ ਖੁਸ਼ੀਆਂ ਪ੍ਰਾਪਤ ਕਰੀਏ। ਹੇ ਪਿਆਰੇ ਜੀਓ,
ਗੁਰ ਦੀਪਕ ਗਿਆਨ ਸਦਾ ਮਨ ਬਲੀਆ ਜੀਓ।
ਅਥਵਾ ਮਿਲ ਸੰਤ ਜਣਾ ਰੰਗ ਮਾਣ ਹੈ ਰਲੀਆ ਜੀਓ, ਇਹ ਅਨਵੇਂ ਕਰਕੇ ਵੀ ਐਸੇ ਮਹਾਂਪੁਰਖਾਂ ਦੇ ਨਾਲ ਮਿਲ ਕੇ, ਭਾਵ ਸੰਤ ਰੂਪ ਸਖੀਆਂ ਦੇ ਨਾਲ ਮਿਲ ਕੇ ਆਪਾਂ ਵੀ ਰੰਗ ਰਲੀਆਂ ਮਾਣੀਏ, ਆਪਾਂ ਵੀ ਆਨੰਦ ਭੋਗ ਵਿਲਾਸ ਕਰੀਏ। ਗੁਰ ਦੀਪਕ ਗਿਆਨ, ਵੀ ਜਿਹੜਾ ਗੁਰੂ ਦੇ ਪਾਸ ਗਿਆਨ ਦਾ ਦੀਪਕ ਹੈ, ਸਦਾ ਮਨ ਬਲੀਆ ਜੀਓ। ਹੇ ਪਿਆਰੇ ਜੀਓ, ਹਮੇਸ਼ਾ ਲਈ ਸਾਡੇ ਮਨ ਦੇ ਵਿੱਚ ਬਲ ਪਿਆ ਹੈ, ਭਾਵ ਗੁਰੂ ਦੇ ਗਿਆਨ ਦਾ ਦੀਵਾ ਹਮੇਸ਼ਾ ਲਈ ਸਾਡੇ ਮਨ ਦੇ ਵਿੱਚ ਜਗ ਰਿਹਾ ਹੈ।
ਹਰ ਤੁੱਠੈ ਢੁੱਲ ਢੁੱਲ ਮਿਲੀਆ ਜੀ,
ਤੇ ਜੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਜਾਵੇ ਤੇ ਢੋਲ ਢੋਲ ਕੇ ਉਛਲ ਉਛਲ ਕੇ ਅਸੀਂ ਉਸ ਨੂੰ ਜਾ ਕੇ ਮਿਲ ਗਏ ਹੈ ਪਿਆਰੇ ਜੀਓ।
ਮੇਰਾ ਮਨ ਤਨ ਪ੍ਰੇਮ ਲਗਾ ਹਰ ਢੋਲੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੇਰੇ ਮਨ ਤੇ ਤਨ ਦੇ ਅੰਦਰ ਉਸ ਢੋਲੇ ਪਿਆਰੇ ਪ੍ਰਭੂ ਜੀ ਦਾ ਪ੍ਰੇਮ ਲੱਗਿਆ ਹੋਇਆ ਹੈ।
ਮੈਂ ਮੇਲੇ ਮਿੱਤਰ ਸਤਿਗੁਰ ਵਿਚੋਲੇ ਜੀਓ।
ਹਾਂ, ਜਿਹੜੇ ਸਤਿਗੁਰੂ ਦਰਗਾਹੀ ਵਿਚੋਲੇ ਨੇ ਹੈ ਪਿਆਰੇ ਜੀਓ, ਉਹੀ ਸਾਨੂੰ ਮੇਰੇ ਮਿੱਤਰ ਅਕਾਲ ਪੁਰਖ ਦੇ ਨਾਲ ਮੇਲ ਸਕਦੇ ਹਨ।
ਮਨ ਦੇਵਾ ਸੰਤਾ ਮੇਰਾ ਪ੍ਰਭ ਮੇਲੇ ਜੀਓ।
ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਨੇ, ਰੱਬ ਦੀਆਂ ਸੁਹਾਗਣਾ ਨੇ, ਅਸੀਂ ਪਹਿਲਾਂ ਉਹਨਾਂ ਨੂੰ ਆਪਣਾ ਮਨ ਦੇ ਦਈਏ, ਕਿਉਂਕਿ ਉਹ ਵੀ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਣਗੇ ਹੈ ਪਿਆਰੇ ਜੀਓ।
ਹਰ ਵਿਟੜਿਆ ਹੋ ਸਦਾ ਘੋਲੇ ਜੀਓ।
ਇਹਦੇ ਨਾਲ ਨਾਲ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਹਮੇਸ਼ਾ ਲਈ ਘੋਲੇ ਜੀਓ ਕੋਲ ਘੁਮਾਈ ਜਾਂਦੇ ਹਾਂ ਹੈ ਪਿਆਰੇ ਜੀਓ।
ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜੀਓ।
ਵਾਹਿਗੁਰੂ ਜੀ, ਹੇ ਪਿਆਰੇ ਪ੍ਰਭੂ ਜੀ, ਤੁਸੀਂ ਕਿਰਪਾ ਕਰੋ, ਵਸ ਮੇਰੇ, ਮੇਰੀ ਰਸਨਾ ਤੇ ਵੀ ਵਸ ਜਾਓ, ਵਸ ਮੇਰੇ ਗੋਬਿੰਦਾ, ਮੇਰੇ ਨੈਣਾ ਦੇ ਵਿੱਚ ਵੀ ਤੁਸੀਂ ਵਸ ਜਾਓ ਹੇ ਵਾਹਿਗੁਰੂ ਜੀ। ਹਰ ਕਰ ਕਿਰਪਾ ਮਨ ਵਸ ਜੀਓ, ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਮੇਰੇ ਮਨ ਦੇ ਵਿੱਚ ਵੀ ਤੁਸੀਂ ਵਸ ਜਾਵੋ।
ਮਨ ਚਿੰਦੇੜਾ ਫਲ ਪਾਇਆ ਮੇਰੇ ਗੋਬਿੰਦਾ, ਗੁਰਪੂਰਾ ਵੇਖ ਵਿਗਸ ਜੀਓ।
ਮੇਰੇ ਗੋਬਿੰਦ ਜੀ, ਅਸੀਂ ਮਨ ਇੱਛਤ ਫਲ ਪ੍ਰਾਪਤ ਕਰ ਲਿਆ ਹੈ। ਕਿਵੇਂ? ਗੁਰਪੂਰਾ ਵੇਖ ਵਿਗਸ ਜੀਓ, ਪੂਰੇ ਗੁਰੂ ਨੂੰ ਵੇਖ ਕੇ ਸਾਡਾ ਮਨ ਕਮਲ ਦੇ ਗੁਲਾਬ ਦੇ ਫੁੱਲ ਵਾਂਗੂ ਖਿੜ ਗਿਆ ਹੈ, ਕਿਉਂਕਿ ਪੂਰੇ ਗੁਰੂ ਦੁਆਰਾ ਵਾਹਿਗੁਰੂ ਦੇ ਨਾਲ ਮਿਲਾਪ ਹੋਇਆ ਹੈ।
ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ, ਮਨ ਅਨਦਿਨ ਅਨਦਰ ਹੱਸ ਜੀਓ।
ਹੈ ਮੇਰੇ ਗੋਬਿੰਦ ਜੀਓ, ਇਹ ਸੰਬੋਧਨ ਲਈ ਸ਼ਬਦ ਵਰਤਿਆ ਹੈ, ਇਹਦਾ ਅਰਥ ਹੈ ਭਾਈ ਵੀ ਕਈ ਵਿਦਵਾਨਾਂ ਨੇ ਕੀਤਾ ਹੈ, ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ। ਐ ਮੇਰੇ ਗੋਬਿੰਦ ਜੀ, ਐ ਮੇਰੇ ਪਿਆਰੇ ਜੀ, ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪ੍ਰਾਪਤ ਹੋਇਆ ਹੈ, ਸੁਹਾਗਵੰਤੀਆਂ ਰੂਹਾਂ ਤੋਂ, ਗੁਰਮੁਖਾਂ ਦੀ ਸੰਗਤ ਤੋਂ ਮਨ ਅਨਦਿਨ ਅਨਦਰ ਹੱਸ ਜੀਓ। ਹੇ ਪਿਆਰੇ ਜੀਓ, ਹੁਣ ਸਾਡੇ ਮਨ ਦੇ ਵਿੱਚ ਰਾਤ ਦਿਨ ਅਨੰਤ ਰਹੱਸ ਖੇੜਾ ਬਣਿਆ ਰਹਿੰਦਾ ਹੈ ਪਿਆਰੇ ਜੀਓ।
ਹਰ ਪਾਇੜਾ ਵਡ ਭਾਗ ਈ ਮੇਰੇ ਗੋਬਿੰਦਾ, ਨਿਤ ਲੈ ਲਾਹਾ ਮਨ ਹੱਸ ਜੀਓ।
ਐ ਮੇਰੇ ਗੋਬਿੰਦ ਜੀ, ਐ ਮੇਰੇ ਰਾਮ ਜੀ, ਐ ਮੇਰੇ ਪ੍ਰਭੂ ਜੀ, ਐ ਮੇਰੇ ਵਾਹਿਗੁਰੂ ਜੀ, ਹਰ ਪਾਇੜਾ ਵਡ ਭਾਗੀ ਮੇਰੇ ਗੋਬਿੰਦਾ, ਅਸੀਂ ਵੱਡਿਆਂ ਭਾਗਾਂ ਦਾ ਸਦਕਾ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ ਹੈ। ਨਿਤ ਲੈ ਲਾਹਾ ਮਨ ਹੱਸ ਜੀਓ, ਹੁਣ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਦਾ ਲਾਹਾ ਲੈ ਕੇ ਤੇ ਆਪਣੇ ਮਨ ਵਿੱਚ ਹੱਸ ਜੀਓ ਪ੍ਰਸੰਨ ਹੋ ਰਹੇ ਹਾਂ। ਸਾਡਾ ਮਨ ਹਮੇਸ਼ਾ ਲਈ ਹੱਸਦਾ ਰਹਿੰਦਾ, ਖੁਸ਼ ਰਹਿੰਦਾ ਹੈ।
ਹਰ ਆਪ ਉਪਾਏ ਹਰ ਆਪੇ ਵੇਖੈ, ਹਰ ਆਪੇ ਕਾਰੈ ਲਾਇਆ ਜੀਓ।
ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਸਭ ਨੂੰ ਵੇਖ ਰਿਹਾ, ਸਭ ਦੀ ਨਜ਼ਰਸਾਨੀ ਕਰ ਰਿਹਾ ਹੈ। ਹਰ ਆਪੇ ਕਾਰੈ ਲਾਇਆ ਜੀਓ, ਹੈ ਪਿਆਰੇ ਜੀਓ, ਉਸ ਪਰਮ ਪਿਤਾ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਸਿਰਜ ਕੇ ਸਿਰ ਬਸਿਰ ਸਾਰਿਆਂ ਨੂੰ ਕਾਰ ਧੰਦਿਆਂ ਦੇ ਵਿੱਚ ਵੀ ਲਾਇਆ ਹੋਇਆ ਹੈ।
ਇੱਕ ਖਾਵੇ ਹੈ ਬਖਸ਼ ਤੋਟ ਨਾ ਆਵੇ, ਇੱਕ ਨਾ ਫੱਕਾ ਪਾਇਆ ਜੀਓ।
ਇਹ ਹੈ ਵਾਹਿਗੁਰੂ ਦੇ ਰੰਗ, ਇੱਕ ਖਾਵੇ ਹੈ ਬਖਸ਼, ਇੱਕ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਨੂੰ ਖਾਂਦੇ ਵੀ ਹਨ ਤੇ ਅੱਗੇ ਵੀ ਬਖਸ਼ਿਸ਼ ਕਰਦੇ ਨੇ, ਅੱਗੇ ਵੀ ਵੰਡਦੇ ਨੇ, ਪਰ ਉਹਨਾਂ ਦੀ ਦਾਤ ਵਿੱਚ ਤੋਟ ਨਹੀਂ ਆਉਂਦੀ, ਉਹਨਾਂ ਦੇ ਭੰਡਾਰਿਆਂ ਵਿੱਚ ਕਮੀ ਨਹੀਂ ਆਉਂਦੀ, ਕਿਉਂਕਿ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੇ ਪਾਸ ਐਸੇ ਭੰਡਾਰੇ ਨੇ, ਖਾਵੇ ਹੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਇੱਕ ਐਸੇ ਨੇ ਪਰਮੇਸ਼ਰ ਦੇ ਪਿਆਰੇ ਜਿਹੜੇ ਨਾਮ ਦੇ ਭੰਡਾਰਿਆਂ ਨੂੰ ਛਕਦੇ ਛਕਾਉਂਦੇ ਨੇ, ਕਦੇ ਤੋਟ ਨਹੀਂ ਆਉਂਦੀ। ਇੱਕ ਨਾ ਫੱਕਾ ਪਾਇਆ ਜੀਓ, ਤੇ ਇੱਕ ਨਾ ਨੂੰ ਵਾਹਿਗੁਰੂ ਨੇ ਫੱਕਾ ਦਾ ਅਰਥ ਫਾਕਾ ਕੜਾਕਾ ਹੀ ਪਾਇਆ ਹੋਇਆ, ਉਹ ਭੁੱਖੇ ਹੀ ਰਹਿੰਦੇ ਨੇ, ਉਹਨਾਂ ਨੂੰ ਖਾਣ ਵਾਸਤੇ ਵੀ ਕੁਝ ਨਹੀਂ ਮਿਲਦਾ। ਅਥਵਾ ਫੱਕਾ ਜਿਹੜਾ ਸ਼ਬਦ ਹੈ ਪੰਜਾਬੀ ਦਾ ਹੈ, ਅਤੇ ਪੰਜਾਬੀ ਦੇ ਵਿੱਚ ਫੱਕਾ ਕਹਿੰਦੇ ਨੇ ਵੀ ਉਹ ਜਿਵੇਂ ਇੱਕ ਲਾਪਕ ਭਰ ਦਾਣੇ, ਜਿਹੜੇ ਇੱਕੋ ਵਾਰੀ ਆਪਾਂ ਮੂੰਹ ਦੇ ਵਿੱਚ ਪਾ ਲਈਏ ਨਾ, ਕਹਿੰਦੇ ਫੱਕਾ ਕ ਦਾਣੇ ਦੇ ਦਿਓ, ਉਹ ਪੁਰਾਣੀਆਂ ਮਾਈਆਂ ਇਹ ਸ਼ਬਦ ਵਰਤਦੀਆਂ ਸਨ, ਇਸ ਲਈ ਉਹ ਫੱਕਾ ਦਾ ਅਰਥ ਹੈ ਵੀ ਥੋੜ੍ਹਾ ਖਾਣ ਲਈ ਮਿਲਣਾ। ਵੀ ਇੱਕਨਾਂ ਨੂੰ ਤਾਂ ਖਾਂਦਿਆਂ ਖਰਚਦਿਆਂ ਕਦੇ ਟੋਟ ਨਹੀਂ ਆਉਂਦੀ, ਅਤੇ ਇੱਕ ਐਸੇ ਵੀ ਨੇ ਵੀ ਜਿਨ੍ਹਾਂ ਨੂੰ ਫੱਕਾ ਕਿ ਤੁਸੀਂ ਦਾਣਿਆਂ ਦਾ ਪਾਇਆ ਅਤੇ ਮਸਾਂ ਹੀ ਆਪਣੇ ਅੰਦਰਲੀ ਅੱਗ ਨੂੰ ਬੁਝਾਉਂਦੇ ਨੇ, ਭਾਵ ਉਹਨਾਂ ਦੀ ਭੁੱਖ ਪੂਰੀ ਨਹੀਂ ਮਿਟ ਸਕਦੀ।
ਇੱਕ ਰਾਜੇ ਤਖ਼ਤ ਬਹਿ ਨਿਤ ਸੁਖੀਏ, ਇੱਕ ਨਾ ਭਿੱਖ ਮੰਗਾਇਆ ਜੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਰਾਜੇ ਨੇ ਜਿਹੜੇ ਤਖ਼ਤ 'ਤੇ ਬੈਠ ਕੇ ਹਮੇਸ਼ਾ ਲਈ ਸੁੱਖ ਭੋਗਦੇ ਨੇ, ਅਤੇ ਇੱਕ ਐਸੇ ਵੀ ਲੋਕ ਨੇ ਕਰਮਾਂ ਦੇ ਮਾਰੇ ਜਿਹੜੇ ਭਿਖਾਰੀ ਬਣ ਕੇ ਭਿਖਿਆ ਮੰਗਦੇ ਫਿਰਦੇ ਨੇ, ਤੂੰ ਉਹਨਾਂ ਦੇ ਪਾਸੋਂ ਭਿਖਿਆ ਹੀ ਮੰਗਵਾਈ ਆ ਇਹ ਪਿਆਰੇ ਜੀਓ।
ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ, ਜਨ ਨਾਨਕ ਨਾਮ ਧਿਆਇਆ ਜੀ।
ਐ ਮੇਰੇ ਗੋਬਿੰਦ ਜੀ, ਐ ਮੇਰੇ ਪ੍ਰਭੂ ਜੀ, ਸਭ ਉੱਤੇ ਇੱਕੋ ਹੀ ਹੁਕਮ ਵਰਤ ਰਿਹਾ ਹੈ, ਚਾਹੇ ਕੋਈ ਰਾਜਾ ਹੈ, ਕੰਗਾਲ ਹੈ, ਦਾਤਾ ਹੈ, ਭਿਖਾਰੀ ਹੈ, ਸਭ ਦੇ ਉੱਤੇ ਇੱਕੋ ਹੀ ਤੇਰਾ ਹੁਕਮ ਵਰਤਦਾ ਹੈ, ਜਨ ਨਾਨਕ ਨਾਮ ਧਿਆਇਆ ਜੀ। ਉਹ ਪਿਆਰੇ ਜੀਓ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਾਂ ਤਾਂ ਤੇਰੇ ਨਾਮ ਨੂੰ ਹੀ ਧਿਆਇਆ ਹੈ, ਕਿਉਂਕਿ ਠੀਕ ਹੈ ਦਾਤਾਂ ਤਾਂ ਤੂੰ ਸਾਰੀਆਂ ਹੀ ਸਭਨਾਂ ਨੂੰ ਦੇਣਾ ਹੈ, ਪਰ ਸਾਨੂੰ ਤਾਂ ਸਭ ਤੋਂ ਵੱਡੀ ਅਤੇ ਅੱਛੀ ਦਾਤ ਨਾਮ ਦੀ ਹੀ ਜਾਪਦੀ ਹੈ, ਇਸ ਲਈ ਅਸੀਂ ਤਾਂ ਤੇਰੇ ਨਾਮ ਨੂੰ ਹੀ ਧਿਆ ਰਹੇ ਹਾਂ, ਨਾਮ ਨੂੰ ਹੀ ਚੇਤੇ ਕਰਦੇ ਰਹਿੰਦੇ ਹਾਂ, ਅਤੇ ਇਹ ਨਾਮ ਹੀ ਹੈ ਜਿਹੜਾ ਲੋਕ ਅਤੇ ਪ੍ਰਲੋਕ ਦਾ ਸੁੱਖ ਸਾਨੂੰ ਬਖਸ਼ਿਸ਼ ਕਰਦਾ ਹੈ। ਹਾਲਤ ਸੁੱਖ ਪਾਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੀ ਨੇ ਆਪਾਂ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਇੱਕ ਰਾਜੇ ਤਖ਼ਤ ਬਹਿ ਨਿਤ ਸੁਖੀਏ, ਇੱਕ ਨਾ ਭਿੱਖ ਮੰਗਾਇਆ ਜੀ। ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ, ਜਨ ਨਾਨਕ ਨਾਮ ਧਿਆਇਆ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।